SBS
Radio.
ਹਾਜ਼ਰੀਨ, ਆਸਟ੍ਰੇਲੀਆ ਵਿੱਚ ਸਰਦੀ ਦਾ ਮੌਸਮ ਚੱਲ ਰਿਹਾ ਤਾਂ ਮਤਲਬ ਕਿ ਫੁੱਟੀ ਦਾ ਸੀਜ਼ਨ ਆ ਚੁੱਕਿਆ ਹੈ ਤੇ ਫੁੱਟੀ ਬਾਰੇ ਸਾਡੇ ਨਾਲ ਗੱਲ ਕਰਨ ਵਾਸਤੇ AFL ਤੋਂ ਪਹੁੰਚੇ ਹਨ ਕਾਸ਼ਿਫ ਬੌਂਸ। ਕਾਸ਼ਿਫ, ਬਹੁਤ ਬਹੁਤ ਨਿੱਘਾ ਸਵਾਗਤ ਹੈ ਇਸ ਬੜੀ ਠੰਡੇ ਜਿਹੇ ਦਿਨ ਵਿੱਚ ਤੁਹਾਡਾ।
ਨਹੀਂ ਜੀ, ਤੁਹਾਡਾ ਸ਼ੁਕਰੀਆ ਬਹੁਤ ਬਹੁਤ ਕਿ ਤੁਸੀਂ ਮੈਨੂੰ ਬੁਲਾਇਆ ਇੱਥੇ।
ਸਭ ਤੋਂ ਪਹਿਲੀ ਗੱਲ ਤਾਂ ਇਹ ਦੱਸੋ, ਫੁੱਟੀ ਤੇ ਚੱਲ ਰਹੀ ਹੈ ਆਪਣੀ ਜ਼ੋਰਾਂ ਸ਼ੋਰਾਂ ਤੇ, ਮਲਟੀਕਲਚਰਲ ਰਾਊਂਡ ਆਉਣ ਲੱਗਾ
ਜੀ,
ਕਦ ਹੋ ਰਿਹਾ ਹੈ, ਕੀ ਹੋ ਰਿਹਾ ਹੈ?
ਮਲਟੀਕਲਚਰ ਰਾਊਂਡ 16 ਹੈਗਾ, ਜੁਲਾਈ 7 to 9th। ਇਹਦਾ ਮਤਲਬ ਇਹ ਹੈਗਾ ਕਿ ਜਿੰਨੇ ਵੀ ਮੈਚਿਸ ਹੋਣਗੇ ਉਸ ਰਾਊਂਡ ਵਿੱਚ, ਉਹ ਸਾਰੇ ਮਲਟੀਕਲਚਰਲ ਬ੍ਰਾਂਡਿਡ ਹੋਣਗੇ। ਪਰਫੋਰਮੈਂਸਿਸ ਹੋਣਗੀਆਂ ਗਰਾਊਂਡ ਵਿੱਚ, ਡਿਫਰੈਂਟ ਲੈਂਗੁਏਜਿਸ ਯੂਜ਼ ਕੀਤੀਆਂ ਜਾਣਗੀਆਂ। ਫੁੱਟਬਾਲ ਜਿਹੜੇ ਨੇ ਉਹਨਾਂ ਉੱਤੇ ਵੈਲਕਮ ਲਿਖਿਆ ਹੋਏਗਾ ਡਿਫਰੈਂਟ ਲੈਂਗੁਏਜਿਸ ਵਿੱਚ, ਇੰਕਲੂਡਿੰਗ ਹਿੰਦੀ ਵਿੱਚ। ਉਹਦੇ ਇਲਾਵਾ ਪਲੇਅਰਸ ਜਿਹੜੇ ਨੇ ਉਹ ਡਿਫਰੈਂਟ ਜੰਪਰਸ ਪਾਉਣਗੇ ਜਿਹੜੇ ਕਿ ਮਲਟੀਕਲਚਰਲ ਡਿਜ਼ਾਈਨ ਦੇ ਜੰਪਰਸ ਹੋਣਗੇ। ਉਹਦੇ ਇਲਾਵਾ ਅਸੀਂ ਇੱਕ ਨਵੀਂ ਕੈਂਪੇਨ ਸ਼ੁਰੂ ਕੀਤੀ ਹੈ, ਮਾਈ ਪਾਸਪੋਰਟ ਟੂ AFL, ਜਿਹਦੇ ਥਰੂ ਅਸੀਂ 20,000 ਫ੍ਰੀ ਟਿਕਟਾਂ ਦੇ ਰਹੇ ਹਾਂ ਲੋਕਾਂ ਨੂੰ ਟੂ ਗੋ ਐਂਡ ਵਾਚ ਦੇਅਰ ਫਸਟ ਗੇਮ। ਅਤੇ ਨੈਸ਼ਨਲ ਰਾਊਂਡ ਹੈਗਾ ਸਿਰਫ ਵਿਕਟੋਰੀਆ ਵਿੱਚ ਜਾਂ ਮੈਲਬਰਨ ਵਿੱਚ ਨਹੀਂ, ਬਲਕਿ ਸਿਡਨੀ ਵਿੱਚ, ਪਰਥ ਵਿੱਚ, ਕੁਈਨਜ਼ਲੈਂਡ ਵਿੱਚ, ਐਡਲੇਡ ਵਿੱਚ, ਹਰ ਪਾਸੇ ਜਿਹੜੀ ਵੀ ਗੇਮ ਹੋਏਗੀ ਉਹ ਮਲਟੀਕਲਚਰਲ ਰਾਊਂਡ ਨੂੰ ਸੈਲੀਬ੍ਰੇਟ ਕਰੇਗੀ।
ਸੋ 7 to 9
ਜੀ
ਜੁਲਾਈ
ਜੀ।
ਤੁਸੀਂ ਮਾਈ ਪਾਸਪੋਰਟ ਦੀ ਗੱਲ ਕੀਤੀ, ਉਹ ਕਿਵੇਂ ਲੋਕੀ ਐਕਸੈਸ ਕਰਨ?
ਉਹ ਫਿਲਹਾਲ ਤੇ ਅਸੀਂ ਆਪਣੇ ਕਮਿਊਨਿਟੀ ਐਮਬੈਸਡਰਸ ਦੇ ਥਰੂ ਤੇ ਕਮਿਊਨਿਟੀ ਆਰਗਨਾਈਜੇਸ਼ਨ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਹਾਂ, ਚਾਹੇ ਉਹ ਇੰਡੀਅਨ ਹੋਣ ਜਾਂ ਅਰਬੀ ਹੋਣ ਜਾਂ ਪਾਕਿਸਤਾਨੀ ਹੋਣ ਜਾਂ ਵੱਡੀਆਂ ਆਰਗਨਾਈਜੇਸ਼ਨਾਂ ਨੇ ਜੈਸੇ ਏਮਸ ਹੈਗੀ ਹੈ, ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਹੈਗਾ, ਫਿਲਹਾਲ ਅਸੀਂ ਉਹਨਾਂ ਦੇ ਥਰੂ ਦਿੱਤੀਆਂ ਨੇ ਟਿਕਟਾਂ।
ਠੀਕ
ਹੈ, ਨੈਕਸਟ ਸਟੇਜ ਜਿਹੜੀ ਹੈ ਟਿਕਟ ਰਿਲੀਜ਼ ਦੀ ਜੁਲਾਈ ਦੇ ਸਟਾਰਟ ਵਿੱਚ, ਉਹ ਕਮਿਊਨਿਟੀ ਵਾਸਤੇ ਓਪਨ ਹੋਏਗੀ। ਤੇ ਉਹਦੇ ਵਾਸਤੇ ਆਈ ਥਿੰਕ ਬੈਸਟ ਐਡਵਾਈਸ ਹੈਗੀ ਹੈ ਕਿ AFL ਦੇ ਫੇਸਬੁੱਕ ਪੇਜਿਸ ਵਗੈਰਾ ਤੇ ਦੇਖਦੇ ਰਹੋ, ਜਾਂ ਤੁਹਾਡੇ ਪ੍ਰੋਗਰਾਮ ਤੇ ਵੀ ਅਨਾਊਂਸਮੈਂਟ ਹੋ ਹੀ ਜਾਏਗੀ
ਜੀ,
ਤੇ ਉੱਥੋਂ ਨਾਲ ਲੋਕਾਂ ਨੂੰ ਪਤਾ ਲੱਗ ਜਾਏਗਾ।
ਤੇ ਸਾਡੇ SBS ਪੰਜਾਬੀ ਦੇ ਸਰੋਤਿਆਂ ਵਾਸਤੇ ਤਾਂ ਕੋਈ ਖਾਸ ਗੱਲ ਹੋਏਗੀ ਨਾ ਕਿ ਸਾਨੂੰ ਵੀ ਤਾਂ ਮਿਲ ਜਾਣਗੇ ਨਾ?
ਮਨਪ੍ਰੀਤ ਜੀ, ਜੋ ਤੁਸੀਂ ਆਖੋਗੇ ਤੁਹਾਨੂੰ ਤੇ ਨਾ ਹੋ ਹੀ ਨਹੀਂ ਸਕਦੀ।
ਚਲੋ ਠੀਕ ਹੈ, ਉਹ ਮੈਂ ਤੁਹਾਡੇ ਨਾਲ ਪੱਕਾ ਕਰ ਲਾਂਗੀ ਕਿੰਨੀ ਟਿਕਟਾਂ ਸਾਡੇ ਸਰੋਤਿਆਂ ਨੂੰ ਮਿਲ ਸਕਦੀਆਂ ਨੇ। ਅੱਛਾ, AFL ਨੇ ਬੜਾ ਸ਼ਾਨਦਾਰ ਉਪਰਾਲਾ ਕੀਤਾ, ਕੁੜੀਆਂ ਦੀ ਬਕਾਇਦਾ ਪੂਰੀ ਲੀਗ ਬਣ ਗਈ ਹੈ
ਜੀ, ਬਿਲਕੁਲ,
ਉਹਦੇ ਬਾਰੇ ਦੱਸੋ।
ਉਹਦੇ ਬਾਰੇ ਵਿੱਚ ਇਹ ਹੈ ਕਿ ਟ੍ਰੈਡੀਸ਼ਨਲੀ ਤੁਹਾਨੂੰ ਪਤਾ ਖੇਲ ਕੋਈ ਵੀ ਹੋਏ ਉਹ ਜ਼ਿਆਦਾਤਰ ਮੁੰਡੇ ਹੀ ਖੇਡਦੇ ਨੇ, ਚਾਹੇ ਉਹ ਕ੍ਰਿਕਟ ਹੋ, ਸੌਕਰ ਹੋਏ ਜਾਂ AFL ਹੋਏ। ਲੇਕਿਨ ਓਵਰ ਦਾ ਨੰਬਰ ਆਫ ਈਅਰਸ ਕੁੜੀਆਂ ਦਾ ਕਾਫੀ ਸ਼ੌਕ ਵੱਧਦਾ ਜਾ ਰਿਹਾ ਸੀ AFL ਖੇਡਣ ਵਿੱਚ। ਤੁਹਾਨੂੰ ਹੈਰਾਨੀ ਹੋਏਗੀ ਇਹ ਸੁਣ ਕੇ ਕਿ AFL ਦਾ ਫਾਸਟੈਸਟ ਗਰੋਇੰਗ ਜਿਹੜਾ ਸੈਗਮੈਂਟ ਹੈਗਾ ਉਹ ਐਕਚੁਲੀ ਫੀਮੇਲ ਸੈਗਮੈਂਟ ਹੈਗਾ। 3-4 ਸਾਲ ਪਹਿਲੇ AFL ਨੇ ਇੱਕ ਐਗਜੀਬਿਸ਼ਨ ਗੇਮ ਕਰਾਈ ਸੀ ਬੁਲਡੋਗਸ ਅਤੇ ਮੈਲਬਰਨ ਫੁੱਟਬਾਲ ਕਲੱਬ ਦੀ, ਜਿਹੜੇ ਕਿ ਨੋਰਮਲ ਉਂਝ ਵੀ ਕਲੱਬ ਹੈਗੇ ਨੇ, ਵੱਡੇ ਕਲੱਬ ਨੇ। ਅਤੇ ਉਹ ਦੋ ਕਲੱਬ ਨੇ ਕਿਹਾ ਕਿ ਅਸੀਂ ਫੀਮੇਲ ਟੀਮ ਵੀ ਬਣਾਉਣਾ ਚਾਹੁੰਦੇ ਹਾਂ। ਉਹਨਾਂ ਨੇ ਫੀਮੇਲ ਟੀਮ ਬਣਾਈ, ਐਗਜੀਬਿਸ਼ਨ ਗੇਮ ਖੇਡੀ, ਉਹਦੇ ਬਾਅਦ ਉਹਦਾ ਰਿਸਪੋਂਸ ਕਾਫੀ ਚੰਗਾ ਸੀ, ਮੋਮੈਂਟਮ ਬਣਦਾ ਗਿਆ। ਅਤੇ ਫਿਰ ਸਾਡੇ ਨਵੇਂ ਜਿਹੜੇ CEO ਸਨ, ਤੁਸੀਂ ਮਿਲ ਚੁੱਕੇ ਹੋ ਗਿਲ ਮੈਕਲੋਕਲਨ ਨੂੰ, ਉਹਨੇ ਆਉਂਦੇ ਹੀ ਕਿਹਾ ਕਿ ਮੇਰੀ ਦੋ ਪ੍ਰਾਇਓਰਟੀਜ਼ ਨੇ, ਫੀਮੇਲ ਅਤੇ ਮਲਟੀਕਲਚਰਲ, ਸਾਡੇ ਵਾਸਤੇ ਦੋਵੇਂ ਠੀਕ ਨੇ। ਅਤੇ ਉਹਨੇ ਕਿਹਾ ਸੀ ਕਿ 2017 ਵਿੱਚ ਮੈਂ ਫੀਮੇਲ ਕੰਪੀਟੀਸ਼ਨ ਸ਼ੁਰੂ ਕਰਨਾ। ਉਸ ਵੇਲੇ ਲੋਕ ਕਹਿੰਦੇ ਸਨ ਦੀਵਾਨੇ ਦੀ ਬੜ ਹੈ, ਮੀਨਸ ਇਟਸ ਨੋਟ ਗੋਇੰਗ ਟੂ ਬੀ ਪੋਸੀਬਲ। ਲੇਕਿਨ ਬੁੱਧ ਵਾਲੇ ਦਿਨ ਉਹਨਾਂ ਨੇ 8 ਟੀਮਾਂ ਅਨਾਊਂਸ ਕਰ ਦਿੱਤੀਆਂ ਨੇ, 18 ਕਲੱਬ ਨੇ ਟੋਟਲ। ਉਹਨਾਂ ਵਿੱਚੋਂ ਜ਼ਿਆਦਾਤਰ ਕਲੱਬ ਨੇ ਕਿਹਾ ਕਿ ਅਸੀਂ ਸਾਨੂੰ ਇੱਕ ਟੀਮ ਚਾਹੀਦੀ ਹੈ। ਕਾਫੀ ਕੰਪੈਟੀਟਿਵ ਪ੍ਰੋਸੈਸ ਸੀ, 8 ਟੀਮਾਂ ਹੁਣ ਫਾਈਨਲਾਈਜ਼ ਹੋਈਆਂ ਨੇ, ਅਤੇ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਪ੍ਰੋਪਰ ਕੰਪੀਟੀਸ਼ਨ ਵੀ ਸ਼ੁਰੂ ਹੋ ਜਾਏਗਾ ਜੀ।
ਇਹ ਬਹੁਤ ਸ਼ਾਨਦਾਰ ਕਦਮ AFL ਨੇ ਚੁੱਕਿਆ ਹੈ ਮਹਿਲਾਵਾਂ ਦੀ ਸਪੋਰਟਸ ਨੂੰ ਹੋਰ ਉਜਾਗਰ ਕਰਨ ਲਈ, ਪ੍ਰਫੁੱਲਿਤ ਕਰਨ ਲਈ। ਵਾਕਈ ਤੁਸੀਂ ਸਾਰੇ ਬਹੁਤ ਬਹੁਤ ਮੁਬਾਰਕਬਾਦ ਦੇ ਪਾਤਰ ਹੋ। ਅੱਛਾ, ਇੱਕ ਗੱਲ ਮੈਂ ਪੜ੍ਹੀ ਸੀ, ਮਲਟੀਕਲਚਰਲ ਦੀ ਵੀ ਤੁਸੀਂ ਗੱਲ ਕੀਤੀ ਹੈ, ਕਿ ਅਗਲੇ ਸਾਲ ਚੀਨ ਵਿੱਚ ਕੁਝ ਖੇਡਾਂ ਹੋ ਰਹੀਆਂ ਹਨ
ਜੀ
AFL ਦੀਆਂ।
ਬਿਲਕੁਲ, ਉਹਦੀ ਵਜ੍ਹਾ ਇਹ ਹੈ ਕਿ ਪੋਰਟ ਐਡਲੇਡ ਫੁੱਟਬਾਲ ਕਲੱਬ ਜਿਹੜਾ ਐਡਲੇਡ ਵਿੱਚ ਬੇਸਡ ਹੈ, ਉਹਨਾਂ ਨੂੰ ਸਪੋਂਸਰਸ਼ਿਪ ਮਿਲੀ। ਤੁਹਾਨੂੰ ਪਤਾ ਹੀ ਹੋਏਗਾ ਕਾਫੀ ਅੱਜ ਕੱਲ੍ਹ ਇੰਡੀਅਨ ਕੰਪਨੀਜ਼, ਚਾਈਨੀਜ਼ ਕੰਪਨੀਜ਼ ਐਕਸਪੈਂਡ ਕਰ ਰਹੀਆਂ ਨੇ ਆਸਟ੍ਰੇਲੀਆ ਵਿੱਚ, ਅਤੇ ਉਹ ਜਦੋਂ ਦੇਖਦੀਆਂ ਨੇ ਕਿ ਕਿਸ ਤਰ੍ਹਾਂ ਅਸੀਂ ਬ੍ਰਾਂਡ ਬਿਲਡ ਕਰੀਏ, ਕਿਹੜੀ ਚੀਜ਼ ਹੈ ਜਿਹੜੀ ਕਿ ਆਸਟ੍ਰੇਲੀਅਨ ਪਬਲਿਕ ਨੂੰ ਨਾਲ ਕਨੈਕਟ ਕਰ ਸਕਦੀ ਹੈ ਸਾਨੂੰ, ਅਤੇ AFL ਇਜ਼ ਦਾ ਬੈਸਟ ਵਹੀਕਲ। ਅਤੇ ਉਹ ਕੋਈ ਚਾਈਨੀਜ਼ ਇਨਵੈਸਟਰ ਸਨ, ਉਹਨਾਂ ਨੇ ਪੋਰਟ ਐਡਲੇਡ ਨਾਲ ਸਪੋਂਸਰਸ਼ਿਪ ਸਾਈਨ ਕੀਤੀ। ਉਹਨਾਂ ਨੇ ਕਦੀ ਗੇਮ ਵੇਖੀ ਵੀ ਨਹੀਂ ਸੀ, ਸਪੋਂਸਰਸ਼ਿਪ ਸਾਈਨ ਕੀਤੀ। ਉਹਦੇ ਬਾਅਦ ਉਹ ਇੱਥੇ ਆਏ, ਉਹਨਾਂ ਨੇ ਕਰੇਜ਼ ਵੇਖਿਆ, ਅਤੇ ਦੇ ਸੈਡ ਕਿ ਇਹ ਚਾਈਨਾ ਵਿੱਚ ਵੀ ਕਰੋ। ਅਤੇ ਇਸ ਸਾਲ ਇੱਕ ਗੇਮ ਚਾਈਨਾ ਵਿੱਚ ਉਹਨਾਂ ਨੇ ਬ੍ਰੋਡਕਾਸਟ ਕੀਤੀ ਲਾਈਵ, ਅਤੇ ਉਹ 3 ਮਿਲੀਅਨ ਵਿਊਜ਼ ਉਹਨਾਂ ਨੇ ਉਹ ਗੇਮ ਵਾਚ ਕੀਤੀ TV 'ਤੇ। ਅਤੇ ਉਹਦੇ ਬਾਅਦ ਜਦੋਂ AFL ਨੇ ਕਿਹਾ ਕਿ ਇੰਨੇ ਤਾਂ ਸਾਨੂੰ ਇੱਥੇ ਵੀ ਨਹੀਂ ਮਿਲਦੇ, ਉਹਨਾਂ ਨੇ ਕਿਹਾ ਚਲੋ ਚਲਤੇ ਹੋ ਤੋ ਚੀਨ ਕੋ ਚਲੀਏ ਤੇ
ਚਲੋ ਆਸਟ੍ਰੇਲੀਆ ਚੀਨ ਪਾਈ ਪਾਈ ਹੋ ਗਏ
ਹਾਂ ਨਹੀਂ ਇੰਡੀਆ ਵਿੱਚ ਵੀ ਸਾਡੀ ਗੁਫ਼ਤਗੂ ਹੋਈ ਹੈ ਦੋ ਤਿੰਨ ਵਾਰੀ ਤੁਹਾਨੂੰ ਯਾਦ ਹੋਏਗਾ ਐਸ ਐਨ ਐਨ ਦੇ ਪਲੇਅਰਸ ਵਿਜ਼ਿਟ ਵੀ ਕੀਤਾ ਹੈ ਉੱਥੇ ਵੀ ਗੱਲਬਾਤ ਚੱਲ ਰਹੀ ਹੈ ਇਟਸ ਅ ਮੈਟਰ ਆਫ ਟਾਈਮ
ਮੈਂ ਹੀ ਪੁੱਛਣਾ ਸੀ ਕਿਉਂਕਿ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਅਨਾਊਂਸਮੈਂਟ ਕੀਤੀ ਸੀ ਚੀਨ ਜਾ ਕੇ ਕਿ ਜੀ ਇੱਥੇ ਏਐਫਐਲ ਦੀ ਗੇਮ ਹੋਵੇਗੀ ਸੋ ਕੀ ਅਸੀਂ ਇਹ ਸੁਣਾਂਗੇ ਅੱਗੇ ਜਾ ਕੇ ਕਿ ਇੰਡੀਆ ਵਿੱਚ ਵੀ ਗੇਮ ਹੋ ਰਹੀ
ਡੈਫੀਨੇਟਲੀ ਸੁਣੋਗੇ ਉਹਦੀ ਵਜ੍ਹਾ ਹੈ ਉਹਦੀ ਵਜ੍ਹਾ ਇਹ ਹੈਗੀ ਹੈ ਕਿ ਚੀਨ ਵਿੱਚ ਚੀਨ ਵੀ ਮੰਨ ਗਿਆ ਅਸੀਂ ਵੀ ਮੰਨ ਗਿਆ ਸਾਨੂੰ ਗਰਾਊਂਡ ਨਹੀਂ ਮਿਲ ਰਹੀ ਕਿਉਂ ਕਿਉਂਕਿ ਏਐਫਐਲ ਦੀ ਗਰਾਊਂਡ ਦੀ ਡਾਇਮੈਂਸ਼ਨ ਫਰਕ ਹੈ ਇੰਡੀਆ ਵਿੱਚ ਕ੍ਰਿਕਟ ਖੇਡੀ ਜਾਂਦੀ ਹੈ ਉੱਥੇ ਵੱਡੇ ਵੱਡੇ ਸਟੇਡੀਅਮ ਤੁਹਾਡਾ ਏਡਨ ਗਾਰਡਨਸ ਹੋ ਜਾਏ ਜਾਂ ਫਿਰੋਜ਼ ਸ਼ਾਹ ਕੋਟਲਾ ਹੋ ਜਾਏ ਉਹ ਮੀਨਸ ਵੱਡੇ ਵੱਡੇ ਸਟੇਡੀਅਮ ਆਲਰੇਡੀ ਮੌਜੂਦ ਨੇ ਉਹਨਾਂ ਦੀ ਡਾਇਮੈਂਸ਼ਨ ਵੀ ਉਹੀ ਨੇ ਕ੍ਰਿਕਟ ਵਾਲੀ ਅਤੇ ਫੁੱਟਬਾਲ ਦੀ ਡਾਇਮੈਂਸ਼ਨ ਸੇਮ ਨੇ ਅਤੇ ਆਈ ਥਿੰਕ ਇਟ ਵਿਲ ਬੀ ਅ ਲੋਟ ਮੋਰ ਈਜ਼ੀਅਰ ਉੱਥੇ ਗੇਮ ਕਰਨਾ ਬਸ ਕਮਰਸ਼ਲੀ ਵਾਇਬਲ ਜਦੋਂ ਹੋ ਜਾਏਗੀ ਤਾਂ ਇਟ ਵਿਲ ਬੀ ਡਨ
ਇੱਕ ਮੈਂ ਹੋਰ ਸਕਾਲਰਸ਼ਿਪਸ ਬਾਰੇ ਜ਼ਰੂਰ ਪੁੱਛਣਾ ਸੀ ਏਐਫਐਲ ਸਕਾਲਰਸ਼ਿਪਸ ਪ੍ਰਦਾਨ ਕਰਦੇ ਹਨ ਕੀ ਮਲਟੀਕਲਚਰਲ ਭਾਈਚਾਰੇ ਦੇ ਲੋਕ ਉਹ ਲੈ ਸਕਦੇ ਨੇ
ਬਿਲਕੁਲ ਉਹਨਾਂ ਵਾਸਤੇ ਹੀ ਹੈ ਨਿਕਲੀਆਂ ਨੇ ਸਕਾਲਰਸ਼ਿਪ ਕਿਉਂਕਿ ਮੈਂ ਜਿਹੜਾ ਏਜੰਡਾ ਪੁਸ਼ ਕੀਤਾ ਸੀ ਕਿ ਸਾਡੀ ਕਮਿਊਨਿਟੀਜ਼ ਵਾਸਤੇ ਐਜੂਕੇਸ਼ਨ ਇਜ਼ ਦ ਬਿਗੈਸਟ ਪ੍ਰਾਇਓਰਟੀ
ਜੀ
ਸਪੋਰਟਸ ਇਜ਼ ਗੁੱਡ ਲੇਕਿਨ ਉਹ ਕਹਿੰਦੇ ਨੇ ਕਿ ਪੜ੍ਹੋ ਪਹਿਲਾਂ ਤੇ ਖੇਲੋਗੇ ਕੂਦੋਗੇ ਤਾਂ ਹੋਗੇ ਹਰਾਬ ਪੜ੍ਹੋਗੇ ਲਿਖੋਗੇ ਬਣੋਗੇ ਨਵਾਬ ਇੱਥੇ ਤਾਂ ਹਰ ਖੇਲ ਕੂਦ ਕੇ ਵੱਡੇ ਨਵਾਬ ਬਣ ਜਾਂਦੇ ਨੇ ਲੇਕਿਨ ਅਸੀਂ ਉਹ ਉਸੇ ਤਰ੍ਹਾਂ ਸੋਚਦੇ ਹਾਂ ਹਾਲੇ ਤੱਕ ਅਤੇ ਇੱਕ ਸਕਾਲਰਸ਼ਿਪ ਹੈਗੀ ਉਹਦਾ ਨਾਂ ਹੈ ਜਿਮ ਸਟਾਈਨ ਸਕਾਲਰਸ਼ਿਪ ਉਹ ਏਐਫਐਲ ਦੀ ਸਕਾਲਰਸ਼ਿਪ ਹੈ 15 to 19 ਈਅਰਸ ਓਲਡ ਅਤੇ ਉਹ ਹਰ ਸਾਲ ਓਪਨ ਹੁੰਦੀਆਂ ਨੇ 37 ਸਕਾਲਰਸ਼ਿਪਸ ਆਫ ਅਪ ਟੂ $10,000 ਈਚ ਜਿਹੜੀਆਂ ਕਿ ਤੁਹਾਡੀ ਪੜ੍ਹਾਈ ਵਾਸਤੇ ਦੂਜੇ ਕੰਮਾਂ ਵਾਸਤੇ ਕੰਮ ਆ ਸਕਦੀ ਹੈ ਅਤੇ ਅਗੇਨ ਮੈਂ ਲੋਕਾਂ ਨੂੰ ਇਹੋ ਹੀ ਕਹਾਂਗਾ ਕਿ ਸਾਡਾ ਫੇਸਬੁੱਕ ਪੇਜ ਵੇਖਦੇ ਰਹਿਣ ਏਐਫਐਲ ਮਲਟੀਕਲਚਰਲ ਪ੍ਰੋਗਰਾਮ ਉੱਥੇ ਇਹ ਓਪਰਚੁਨਿਟੀਜ਼ ਆਉਂਦੀਆਂ ਰਹਿੰਦੀਆਂ ਨੇ ਇਹ ਏਐਫਐਲ ਦੀ ਹੈ ਉਹਦੇ ਇਲਾਵਾ ਕਲੱਬਸ ਨੇ ਆਪਣੀਆਂ ਵੀ ਹੁਣ ਸ਼ੁਰੂ ਕੀਤੀਆਂ ਨੇ ਜਿਸ ਤਰ੍ਹਾਂ ਵੈਸਟਰਨ ਬੁਲਡੋਗਸ ਹੈਗਾ ਉਹਨਾਂ ਦੀ ਹੈਗੀ ਹੈ ਦ ਵਿਟਨ ਪ੍ਰੋਜੈਕਟ ਜਿਹੜਾ ਏਐਫਐਲ ਹੈ ਉਹ ਤਾਂ ਨੈਸ਼ਨਲ ਹੈ ਇਹ ਫੋਕਸ ਕਰਦੇ ਨੇ ਹਾਈ ਸਕੂਲ ਸਟੂਡੈਂਟਸ ਨੂੰ ਵੈਸਟ ਆਫ ਮੈਲਬਨ ਵੈਸਟਰਨ ਸਬਰਬ ਤੁਹਾਡਾ ਵਿੰਡਮ ਹੋ ਗਿਆ ਫੁੱਟਸਕਰੇ ਹੋ ਗਿਆ ਸਨਸ਼ਾਈਨ ਹੋ ਗਿਆ ਉੱਥੇ ਤੁਹਾਨੂੰ ਪਤਾ ਕਿੰਨੀ ਵੱਡੀ ਇੰਡੀਅਨ ਕਮਿਊਨਿਟੀ ਜਾਂ ਈਵਨ ਮਲਟੀਕਲਚਰਲ ਕਮਿਊਨਿਟੀ ਹੈਗੀ ਹੈ ਤੇ ਸਾਡੇ ਤੇ ਬੱਚੇ ਉਂਝ ਵੀ ਬ੍ਰਾਈਟ ਨੇ ਈਜ਼ੀਲੀ ਐਲੀਜੀਬਲ ਹੋਣਗੇ ਸਕਾਲਰਸ਼ਿਪ ਦੇ
$10,000 ਤੁਸੀਂ ਕਿਹਾ ਸੋ ਇਹ ਕਾਦੇ ਤੇ ਖਰਚਿਆ ਜਾਂਦਾ ਜੀ
ਡਿਪੈਂਡ ਕਰਦਾ ਸਟੱਡੀਜ਼ ਪ੍ਰੋਫੈਸ਼ਨਲ ਡਿਵੈਲਪਮੈਂਟ ਪਰਸਨਲ ਡਿਵੈਲਪਮੈਂਟ ਈਵਨ ਥਿੰਗਸ ਲਾਈਕ ਜਿਮ ਤੁਸੀਂ ਜਾਣਾ ਹੈ ਜਾਂ ਤੁਸੀਂ ਕੋਈ ਕੋਚ ਹਾਇਰ ਕਰਨਾ ਜੇ ਫੁੱਟਬਾਲ ਬੈਕਗ੍ਰਾਉਂਡ ਵੀ ਹੈਗਾ ਤੇ ਉਹ ਆਬਵੀਅਸਲੀ ਐਡਵਾਂਟੇਜ ਰਹਿੰਦਾ ਤੁਹਾਨੂੰ
ਕਾਸ਼ਿਫ ਮੈਂ ਤੇ ਇਹ ਕਹਾਂਗੀ ਕਿ ਤੁਸੀਂ ਤੇ ਤੁਹਾਡੇ ਵਰਗੇ ਜਿਹੜੇ ਸਾਡੇ ਨੁਮਾਇੰਦੇ ਹਨ ਏਐਫਐਲ ਦੇ ਅੰਦਰ ਤੁਸੀਂ ਬਹੁਤ ਵੱਡਮੁੱਲਾ ਕੰਮ ਕੀਤਾ ਹੈਗਾ ਕਿਉਂਕਿ ਮੈਂ ਵੇਖਿਆ ਕਿਸ ਤਰ੍ਹਾਂ ਵਿਚਾਰਧਾਰਾ ਬਦਲੀ ਹੈ ਕਿਸ ਤਰ੍ਹਾਂ ਮਲਟੀਕਲਚਰਲ ਕਮਿਊਨਿਟੀਜ਼ ਨੂੰ ਜਿਸ ਤਰ੍ਹਾਂ ਗਲਵਕੜੀ ਪਾਈ ਜਾ ਰਹੀ ਹੈ ਸੱਦਿਆ ਜਾ ਰਿਹਾ ਕਿ ਪਾਰਟੀਸਪੇਟ ਕਰਨ ਅਤੇ ਤੁਹਾਡਾ ਇਸ ਵਿੱਚ ਬੜਾ ਵੱਡਾ ਹੱਥ ਹੈ ਅਤੇ ਮੈਨੂੰ ਇਹ ਵੀ ਪਤਾ ਬੜੀ ਤਰੱਕੀਆਂ ਤੁਹਾਨੂੰ ਮਿਲੀਆਂ ਨੇ ਰੱਬ ਕਰਨ ਕਿ ਤਰੱਕੀਆਂ ਮਿਲਦੀਆਂ ਰਹਿਣ ਪਰ ਇੱਕ ਕਿਧਰੇ ਨਾ ਦਿਲ 'ਚ ਇਹ ਗੱਲ ਜ਼ਰੂਰ ਆ ਜਾਂਦੀ ਕਿ ਅਸੀਂ ਨਸਲਵਾਦ ਦੀ ਰੇਸਿਜ਼ਮ ਦੀ ਫੇਰ ਗੱਲ ਸੁਣਦੇ ਹਾਂ ਤੇ ਖਾਸ ਕਰ ਹੁਣ ਅਸੀਂ ਗੱਲ ਕਰਿਆ ਕਿ ਲੋਕਾਂ ਨੂੰ ਵੱਧ ਚੜ ਕੇ ਫੁੱਟੀ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ਕਿ ਅੰਦਰੂਨੀ ਕਲਚਰ ਵੀ ਬਦਲ ਰਿਹਾ ਹੈ ਕਿ ਰੇਸਿਜ਼ਮ ਘਟੇ
ਡੈਫੀਨੇਟਲੀ ਬਦਲ ਰਿਹਾ ਉਹਦੀ ਸਭ ਤੋਂ ਵੱਡੀ ਐਗਜ਼ਾਮਪਲ ਹੈਗੀ ਹੈ ਕਿ ਤੁਸੀਂ ਡੋਮੈਸਟਿਕ ਵਾਇਲੈਂਸ ਵਿੱਚ ਵੀ ਕੰਮ ਕੀਤਾ ਹੈ ਤੁਹਾਨੂੰ ਪਤਾ ਕੋਈ ਚੀਜ਼ ਜਦੋਂ ਘੱਟ ਹੋਣ ਲੱਗਦੀ ਹੈ ਨਾ ਤਾਂ ਸਭ ਤੋਂ ਜ਼ਿਆਦਾ ਉਹਦੀ ਰਿਪੋਰਟਿੰਗ ਵੱਧਦੀ ਹੈ ਇਟ ਮੀਨਸ ਕਿ ਕਲਚਰ ਸ਼ਿਫਟ ਹੋ ਰਿਹਾ ਵਰਨਾ ਲੋਕ ਚੁੱਪ ਰਹਿੰਦੇ ਨੇ ਅਤੇ ਆਈ ਥਿੰਕ ਕਿ ਹੁਣ ਇਹ ਜਿਹੜੇ ਆਈਸੋਲੇਟਡ ਇੰਸੀਡੈਂਟ ਆ ਰਹੇ ਨੇ ਏਐਫਐਲ ਵਿੱਚ ਰੇਸਿਜ਼ਮ ਦੇ ਉਹਨਾਂ ਦਾ ਮਤਲਬ ਹੈਗਾ ਕਿ ਲੋਕ ਕੰਫਰਟੇਬਲ ਨੇ ਕਿ ਅਸੀਂ ਰਿਪੋਰਟ ਕਰ ਸਕਦੇ ਹਾਂ ਇਸ ਚੀਜ਼ ਨੂੰ ਅਸੀਂ ਇਸ ਬਾਰੇ ਗੱਲ ਕਰ ਸਕਦੇ ਹਾਂ ਉਹਨਾਂ ਨੂੰ ਪਤਾ ਕਿ ਨੈਸ਼ਨਲ ਆਫਿਸ ਵਿੱਚ ਲੀਡਰਸ਼ਿਪ ਟੀਮ ਬੈਠੀ ਦੀ ਹੈ ਹੂ ਆਰ ਸੀਰੀਅਸ ਅਬਾਊਟ ਦੀਸ ਥਿੰਗਸ ਅਤੇ ਮੈਂ ਅਸ਼ੋਰ ਕਰਾਉਣਾ ਵਾਂ ਇੱਥੇ ਹੁਣ ਮੈਂ ਬੈਠਾ ਹਾਂ ਮੀਨਸ ਤੁਹਾਡੇ ਲਿਸਨਰਸ ਵੀ ਸੁਣ ਰਹੇ ਹੋਣਗੇ ਕਿਸੇ ਨੂੰ ਕੋਈ ਮਸਲਾ ਹੋਏ ਕਿਸੇ ਵੀ ਕਲੱਬ ਵਿੱਚ ਉਹ ਤੁਹਾਨੂੰ ਬੇਸ਼ੱਕ ਦੱਸ ਦੇਣ ਮੇਰੇ ਤੱਕ ਨਹੀਂ ਪਹੁੰਚ ਸਕਦੇ ਤੁਹਾਨੂੰ ਦੱਸ ਦੇਣ ਅਤੇ ਅਸੀਂ ਫਿਕਸ ਕਰ ਦਾਂਗੇ ਮੀਨਸ ਇਟਸ ਟੋਟਲੀ ਅਨਐਕਸੈਪਟੇਬਲ ਸਾਡੇ ਸੀਈਓ ਦੀ ਬੜੀ ਸਟਰੋਂਗ ਕਮਿਟਮੈਂਟ ਹੈ ਇਸ ਬਾਰੇ ਵਿੱਚ ਅਸੀਂ ਇੱਕ ਕੈਂਪੇਨ ਸ਼ੁਰੂ ਕੀਤੀ ਹੈ ਏਐਫਐਲ ਅਗੇਂਸਟ ਰੇਸਿਜ਼ਮ ਸਾਡੇ ਸਾਰੇ ਮੈਚਿਸ ਵਿੱਚ ਹੁਣ ਅਸੀਂ ਵੀਡੀਓਜ਼ ਪਲੇਅ ਕਰ ਰਹੇ ਹਾਂ ਪਲੇਅਰਸ ਨੂੰ ਐਜੂਕੇਟ ਕਰ ਰਹੇ ਹਾਂ ਕੋਚਿਸ ਨੂੰ ਐਜੂਕੇਟ ਕਰ ਰਹੇ ਹਾਂ ਈਵਨ ਏਐਫਐਲ ਵਿਕਟੋਰੀਆ ਦੇ ਥਰੂ ਜਿੰਨੇ ਵੀ ਲੋਕਲ ਕਮਿਊਨਿਟੀ ਕਲੱਬ ਨੇ ਵਿਕਟੋਰੀਆ ਵਿੱਚ ਜਿਹੜੇ ਕਿ ਹਜ਼ਾਰੋਂ ਨੇ ਜਿਸ ਤਰ੍ਹਾਂ ਨੋਬਲ ਪਾਰਕ ਫੁੱਟੀ ਕਲੱਬ ਹੈ ਜਾਂ ਗਲੈਨ ਵਿਵਰ ਲਈ ਹੈ ਈਵਨ ਉੱਥੇ ਵੀ ਕਲਚਰਲ ਅਵੇਅਰਨੈਸ ਟ੍ਰੇਨਿੰਗ ਅਸੀਂ ਰਨ ਕਰ ਰਹੇ ਹਾਂ ਸਿਰਫ ਅਲੀਟ ਲੈਵਲ 'ਤੇ ਨਹੀਂ ਐਸ ਐਨ ਐਨ ਜਾਂ ਬੁਲਡੋਗਸ 'ਤੇ ਨਹੀਂ ਈਵਨ ਲੋਕਲ ਲੈਵਲ 'ਤੇ ਹਰ ਕਲੱਬ ਨੂੰ ਇਹ ਓਪਰਚੁਨਿਟੀ ਉਹਨਾਂ ਕੋਲ ਮੌਜੂਦ ਹੈ ਕਿ ਉਹ ਫ੍ਰੀ ਸਾਨੂੰ ਫੋਨ ਕਰਨ ਅਸੀਂ ਫ੍ਰੀ ਕੋਰਸ ਉਹਨਾਂ ਵਾਸਤੇ ਰਨ ਕਰਾਂਗੇ ਅਤੇ ਜੇ ਕਿਸੇ ਕਲੱਬ ਵਿੱਚ ਕੋਈ ਰੇਸਿਜ਼ਮ ਦਾ ਵਾਕਿਆ ਪੇਸ਼ ਆਉਂਦਾ ਹੈ ਤਾਂ ਕਲੱਬ ਬੈਨ ਹੋ ਜਾਂਦਾ ਉਹ
ਚਲੋ ਬੜਾ ਚੰਗਾ ਲੱਗਿਆ, ਖਾਸ ਕਰ ਅੱਜ ਕੱਲ੍ਹ ਰੋਜ਼ੇ ਚੱਲ ਰਹੇ ਹਨ, ਤੁਸੀਂ ਰੋਜ਼ਿਆਂ ਦੇ ਟਾਈਮ ਆ ਕੇ ਇਹ ਸਮਾਂ ਕੱਢਿਆ। ਵੈਸੇ ਕਈ ਖਿਡਾਰੀ ਵੀ ਹੋਣਗੇ ਨਾ ਏ ਐਫ ਐਲ ਵਿੱਚ?
ਜੀ, ਦੋ ਖਿਡਾਰੀ ਐਸੀ ਆ ਇਸ ਵੇਲੇ ਜਿਹੜੇ ਏ ਐਫ ਐਲ ਵਿੱਚ ਹੈਗੇ ਨੇ ਜਿਹੜੇ ਮੁਸਲਮਾਨ ਨੇ, ਬਸ਼ਾਰ ਹੂਲੀ ਰਿਚਮੰਡ ਦਾ ਅਤੇ ਐਡਮ ਸਾਦ ਜਿਹੜਾ ਹੈ ਉਹ ਗੋਲਡ ਕੋਸਟ ਸਨਜ਼ ਦਾ, ਅਤੇ ਉਦੋਂ ਹੀ ਰੋਜ਼ੇ ਵੀ ਰੱਖ ਰਹੇ ਨੇ, ਨਾਲ ਖੇਡ ਵੀ ਰਹੇ ਨੇ। ਜਿਹੜੇ ਦਿਨ ਖੇਡਦੇ ਨੇ ਮੈਚ ਹੁੰਦਾ ਉਸ ਦਿਨ ਰੋਜ਼ਾ ਨਹੀਂ ਰੱਖਦੇ ਉਹ। ਬਸ਼ਾਰ ਦੱਸ ਰਿਹਾ ਸੀ ਮੈਨੂੰ ਕਿ ਇੱਕ ਵਾਰੀ ਉਹਨੇ ਰੋਜ਼ਾ ਰੱਖ ਕੇ ਮੈਚ ਖੇਡਿਆ ਸੀ, ਉਹਨੇ 8 ਕਿਲੋ ਵਜ਼ਨ ਲੂਜ਼ ਕੀਤਾ। 8 ਕਿਲੋ ਤਾਂ ਕਹਿੰਦੇ ਡੈਥ, ਕਿ ਉਸ ਦਿਨ ਮੈਂ ਮੌਤ ਆਪਣੇ ਸਾਹਮਣੇ ਵੇਖੀ ਹੈ। ਤੇ ਉਹਦੇ ਬਾਅਦ ਹੁਣ ਉਹ ਮੈਚ ਵਾਲੇ ਦਿਨ ਹੀ ਰੋਜ਼ੇ ਰੱਖਦਾ, ਲੇਕਿਨ ਬਾਕੀ ਦਿਨ ਵੀ ਉਹਨਾਂ ਦਾ ਵਰਕਲੋਡ ਕਾਫੀ ਟਫ ਹੁੰਦਾ ਹੈ ਕਿ ਤੁਸੀਂ ਐਕਸਰਸਾਈਜ਼ ਕਰਨੀ ਹੈ, ਰਨਿੰਗ ਕਰਨੀ ਹੈ, ਉਹ ਸਾਰਾ ਕੁਝ ਰੋਜ਼ੇ ਰੱਖ ਕੇ ਕਰਦੇ ਨੇ, ਮੈਚ ਵਾਲੇ ਦਿਨ ਹੀ ਰੋਜ਼ਾ ਰੱਖ ਰਿਹਾ।
ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਕਿਸ ਤਰ੍ਹਾਂ ਮਲਟੀਕਲਚਰਲਿਜ਼ਮ ਏਐਫਐਲ ਵਿੱਚ ਕੰਮ ਕਰ ਰਹੀ ਹੈ।
ਜੀ, ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹਾਂਗਾ, ਕਿਉਂਕਿ ਤੁਹਾਡੇ ਕਾਫੀ ਯੰਗ ਲਿਸਨਰਸ ਵੀ ਸ਼ਾਇਦ ਹੋਣਗੇ ਜਾਂ ਪੇਰੈਂਟਸ ਵਾਸਤੇ ਵੀ। ਇੱਕ ਹੋਰ ਚੀਜ਼ ਏਐਫਐਲ ਇੰਟਰੋਡਿਊਸ ਕਰ ਰਹੀ ਹੈ, ਨਿਊ ਜਨਰੇਸ਼ਨ ਅਕੈਡਮੀਜ਼। ਉਹ ਅਕੈਡਮੀਜ਼ ਦਾ ਮਕਸਦ ਇਹ ਹੈਗਾ ਕਿ ਅਸੀਂ ਕਿਸ ਤਰ੍ਹਾਂ ਟੌਪ ਲੈਵਲ 'ਤੇ ਜ਼ਿਆਦਾ ਮਲਟੀਕਲਚਰਲ ਰੋਲ ਮਾਡਲ ਜਿਹੜੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਈਏ। ਕਲੱਬ ਉਹਨਾਂ ਨੂੰ 3-4 ਸਾਲ ਵਿੱਚ ਉਹਨਾਂ ਨੂੰ ਟ੍ਰੇਨ ਕਰੇਗਾ, ਗਾਈਡੈਂਸ ਦੇਗਾ, ਫ੍ਰੀ ਕੋਚਿੰਗ ਕਰੇਗਾ, ਸਭ ਕੁਝ ਕਰੇਗਾ। ਜਦੋਂ ਉਹ 16-17 ਸਾਲ ਦੀ ਉਮਰ ਨੂੰ ਪਹੁੰਚਣਗੇ, ਜਿਹੜੀ ਉਮਰ ਵਿੱਚ ਉਹ ਏਐਫਐਲ ਵਿੱਚ ਡਰਾਫਟ ਹੋ ਸਕਦੇ ਨੇ, ਉਸ ਵੇਲੇ ਉਹਨਾਂ ਵਿੱਚੋਂ ਜਿਹੜੇ ਬੱਚੇ ਮਲਟੀਕਲਚਰਲ ਹੋਣਗੇ, ਯਾਨੀ ਜਿਹਨਾਂ ਜਿਹੜੇ ਬੱਚੇ ਓਵਰਸੀਜ਼ ਬੋਰਨ ਨੇ ਜਾਂ ਸਾਡੇ ਵਾਂਗਰ ਜਿਹਨਾਂ ਦੇ ਪੇਰੈਂਟਸ ਓਵਰਸੀਜ਼ ਬੋਰਨ ਨੇ, ਉਹ ਬੱਚੇ ਕਲੱਬ ਵਿੱਚ ਡਾਇਰੈਕਟਲੀ ਚਲੇ ਜਾਣਗੇ। ਨੋਰਮਲੀ ਇਹ ਹੁੰਦਾ ਕਿ ਡਰਾਫਟ ਵਿੱਚ ਸਾਰੇ ਬੱਚੇ ਜਿਹੜੇ ਨੇ ਇੱਕ ਪੂਲ ਵਿੱਚ ਜਾਂਦੇ ਨੇ ਅਤੇ ਕਲੱਬ ਨੂੰ ਕੰਪੀਟ ਕਰਨਾ ਪੈਂਦਾ, ਜਿਸ ਤਰ੍ਹਾਂ IPL ਵਿੱਚ ਬਿਡਿੰਗ ਹੁੰਦੀ ਹੈ, ਉਸ ਤਰ੍ਹਾਂ ਬਿਡਿੰਗ ਕਰਕੇ ਲੈਂਦੇ। ਮਗਰ ਇਹ ਕਿਉਂਕਿ ਉਹਨਾਂ ਨੇ ਬੱਚੇ ਵਿੱਚ ਇਨਵੈਸਟਮੈਂਟ ਕੀਤੀ ਹੈ, ਅਤੇ ਉਹ ਬੱਚਾ ਕਲੱਬ ਡਾਇਰੈਕਟਲੀ ਪਿੱਕ ਕਰ ਸਕਦਾ। ਇਹਦਾ ਫਾਇਦਾ ਇਹ ਹੋਏਗਾ ਕਿ ਕਲੱਬ ਨੂੰ ਸਟਰੋਂਗ ਇਨਸੈਂਟਿਵ ਹੈਗਾ ਕਿ ਉਹ ਮਲਟੀਕਲਚਰਲ ਵਿੱਚ ਇਨਵੈਸਟ ਕਰਨ, ਕਿਉਂਕਿ ਮਲਟੀਕਲਚਰਲ ਬੱਚਾ ਜੇ ਉਹਨਾਂ ਨੇ ਲੱਭ ਲਿਆ, ਉਹਨੂੰ ਟ੍ਰੇਨ ਕਰ ਲਿਆ, ਅਤੇ ਉਹ ਉਹਨੂੰ ਸਟ੍ਰੇਟ ਵੇ ਆਪਣੀ ਲਿਸਟ 'ਤੇ ਡਾਲ ਸਕਦੇ ਨੇ।
ਰੱਬ ਕਰੇ ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਇਸ ਖਿੱਤੇ ਤੋਂ ਅਸੀਂ ਬਹੁਤ ਬਹੁਤ ਸਾਰੇ ਏਐਫਐਲ ਖਿਡਾਰੀ ਵੇਖੀਏ ਆਉਂਦੇ ਸਾਲਾਂ ਵਿੱਚ। ਕਾਸ਼ਿਫ, ਹਮੇਸ਼ਾ ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਮਜ਼ਾ ਆਉਂਦਾ, ਪਰ ਅੱਜ ਖਾਸ ਤੁਸੀਂ ਸਟੂਡੀਓ ਆਏ ਹੋ, ਇਸ ਵਾਸਤੇ ਤਹਿ ਦਿਲੋਂ ਧੰਨਵਾਦ।
ਨਹੀਂ ਨਹੀਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। SBS. 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 SBS.